एक ओंकार सतनाम करता पुरख निर्भो निर्वैर अकाल मूर्त अजूने सह पान गुरप्रसाद जप आदि सच जुगादि सच है भी सच नानक हुसी भी सच आदि सच जुगादि सच है भी सच नानक हुसी भी सच। आपां अपने बच्चियां नूं आदि सच जुगादि सच आदि सच है भी सच नानक होसी भी सच है भी सच नानक होसी भी सच सच नानक होसी भी सच है भी सच नानक होसी भी सच जी। महाराज जी जो पीर मियाँ मिठू नूं उपदेश दे रहे हैं आपां नूं दे रहे हैं मेहर मसीत सिदक मसल्ला हर मंदर हे शरीर है जिथों हर जाता हर मंदर यह शरीर है। तो महाराज जी कहते इस मंदिर इस मसीत इस गुरुद्वारे इस शरीर मेहर मेहरां दा अंदर ये मसीत मंदिर गुरुद्वारे नूं मेरा नाल भरना है कोना मेरा नाल भरिया हो किसी प्रति भी गुस्सा गिला शिकवा नहीं अंदर देखना है। तो फिर सिदक दे आसन ते सिदक तू मैनू इन्ना कुछ बख्शिया है इन्ना कुछ दिता है दुख तो मैं अपने कर्मां दे पा रहा है वो तो मैं खुद कमाए हुए वो तो मेरी अपनी करनी है पर तू मेरी अपनी करनी वाल ना वेख्या तू फिर भी मैनू सब कुछ दिता तू फिर भी मैनू सब कुछ दिता। मेहर मसीत सिदक मसल्ला मेहर अंदर मेहरवान जे मेहरवान नूं मिलना तो फिर मेहरवान उहदे वांगू होना पैना ना नहीं तो अपनी नहीं तो वह कहिंदा कि तेरी ते मेरी बननी नहीं तेरा होर सुभा मेरा होर सुभा फिर अपनी बननी उहदे वांगू बननी। मेहर मसीत सिदक मसल्ला मेहर मसीत सिद्क
मसल्ला
हक हलाल कुरान हक हलाल कुरान मियां मिठू ने पूछा सी कि असी मसीतां च बैठते हाँ मुसल्ला थले बिछाते हाँ कुरान पढ़ते हाँ सुनतां करवाते हाँ रोजे रखते हाँ काबे मक्के जाते हाँ पीर तारते हाँ कलमा पढ़ते हाँ तस्बियां फेरते हाँ पर फिर भी नहीं मिलता कसर कित्थे रह जाती हूँ मियाँ मिठू निर्मल हो गया है फिर भी नाम ओदा खवांदा सी कि मैं अल्लाह दा हाँ अल्लाह ने लाजते रखनी सी हूँ निर्मल हो गया है ते बहुत अदब नाल पुछता है महाराज जी कहते शेख जी मेहर दे घर विच बैठना चाहिए है ते सिद्क दा आसन ला के ताकि मन किधरे जावे ना ते हक दी कमाई करनी ये कुरान पढ़नी है ते फिर शर्म सुन्नत दसा नौवां दी किरत करनी ये सुन्नत करनी है ते रोजे रखने हन के माड़े कम्मा तो माड़े ख्याल तो परहेज करना है वर्त रखना है ता हो मुसलमान फिर कहंदे करनी काबा कहंदे काबे तुसी जानदे हो हज करन तुसी चंगे कर्मा नू चंगे कम्मा नू नेक कम्मा नू काबा समझो करनी काबा सच पीर ते अल्लाह नू अपना पीर जानो एक अल्लाह नू करनी काबा सच पीर कलमा कर्म नमाज ते नमाज पढ़नी ये है कि परमा ओदे अल्लाह पासों कर्म मंगो कि मेरे ते कर्म कर मेरे ते कर्म कर अपने पढ़िया नमाजा वो नहीं मिलता महाराज ये नहीं कह रहे कि नमाज नहीं पढ़नी कुरान नहीं पढ़नी कह रहे हैं कि सब तो पहला जीवन ढंग जो है वो सच्चा सुच्चा होना चाहिए जीवन दी चाल सच्ची सुच्ची होनी चाहिए जे जीवन ही डिग गया होया है तो तुरंगे किस तरह सब तो पहला आचरण महाराज जी आदमी का बहुत उच्चा आचरण कर उंगल सीधी परमात्मा ते कर देन कि ओ उत्थे जाना है उत्थे जाना मिठा कहन लगा जी तुसा सारे नेक भले कम इहदे बारे ही जिक्र कीता है महाराज जी कहिंदे हाँ पर ये नेक कर्म परमात्मा मेर करे ते अपने कोलों करवाउंदा है ਕਿਉਂਕਿ ਆਪਣੇ ਮਨ ਵਿੱਚ ਸਾਰੇ ਔਗਣ ਹਨ, ਮਾੜੇ ਖਿਆਲ ਹਨ, ਮਾੜੀਆਂ ਨੀਤੀਆਂ ਹਨ, ਉਹਦੇ ਵਿੱਚ ਸਾਰੇ ਗੁਣ ਹਨ। ਅਤੇ ਜਦੋਂ ਉਹ ਮਿਹਰ ਕਰੇ ਤਾਂ ਉਹ ਚੰਗੇ ਗੁਣ ਆਪਣੇ ਵਿੱਚ ਪਾਉਂਦਾ ਹੈ, ਉਹਦੇ ਕੋਲ ਮਿਹਰ ਮੰਗਣੀ ਹੈ। ਪਰ ਸਿੱਧੇ ਹੀ ਗੁਣ ਆਪਾਂ ਲੈ ਨਹੀਂ ਸਕਦੇ। ਅਤੇ ਫਿਰ ਮਹਾਰਾਜ ਜੀ ਗਾਉਣ ਲੱਗ ਪਏ ਦੋ ਲਾਈਨਾਂ। ਸਭ ਗੁਣ ਤੇਰੇ ਮੈਂ ਨਹੀਂ ਕੋਈ, ਸਭ ਗੁਣ ਤੇਰੇ ਮੈਂ ਨਹੀਂ ਕੋਈ, ਵਿਣ ਗੁਣ ਕੀਤਾ ਭਗਤ ਨਾ ਹੋਏ। ਜੇ ਪਰਮਾਤਮਾ ਆਪਾਂ ਨੂੰ ਚੰਗੇ ਗੁਣ ਨਾ ਬਖਸ਼ੇ ਤਾਂ ਭਗਤੀ ਹੋ ਨਹੀਂ ਸਕਦੀ। ਵਿਣ ਗੁਣ ਕੀਤਾ ਭਗਤ ਨਾ ਹੋਏ, ਵਿਣ ਗੁਣ ਕੀਤਾ ਭਗਤ ਨਾ ਹੋਏ। ਸੋ ਸ਼ੇਖ ਜੀ ਅੱਲਾਹ ਤਾਲਾ ਕੋਲੋਂ ਚੰਗੇ ਗੁਣ ਮੰਗਣੇ ਹਨ ਕਿ ਮੇਰਾ ਜੀਵਨ ਉੱਚਾ ਸੁੱਚਾ ਕਰੋ, ਮੇਰੀ ਦੇਖਣੀ ਉੱਚੀ ਸੁੱਚੀ ਕਰੋ, ਮੇਰੀ ਸੁਣਨੀ ਉੱਚੀ ਕਰੋ, ਬੋਲਣੀ ਸਮਝਣੀ ਸੋਚਣੀ ਵਿਚਾਰ ਚਾਲ ਢਾਲ। ਅਤੇ ਨਾਮ ਵਿੱਚੋਂ ਇਹ ਸਭ ਕੁਛ ਮਿਲਣਾ ਹੈ। ਨਾਮ ਗੁਣਾਂ ਦੀ ਟਕਸਾਲ ਹੈ। ਨਾਮ ਦਾ ਸਿਮਰਨ ਕਰਨ ਨਾਲ, ਨਾਮ ਦਾ ਧਿਆਨ ਕਰਨ ਨਾਲ, ਨਾਮ ਨਾਲ ਪਿਆਰ ਕਰਨ ਨਾਲ ਅੰਦਰ ਨਾਮ ਦਾ ਚਾਨਣ ਹੁੰਦਾ ਹੈ, ਚੰਗੇ ਗੁਣ ਪਰਮਾਤਮਾ ਪਾਉਂਦਾ ਹੈ। ਮਿੱਠਾ ਸ਼ੇਖ ਮਿੱਠਾ ਕਹਿੰਦਾ ਜੀ, ਨਾਮ ਤੁਸੀਂ ਆਖਦੇ ਹੋ ਕਿ ਨਾਮ ਇੱਕ ਹੈ। ਮਹਾਰਾਜ ਜੀ ਕਹਿੰਦੇ ਨਾਮ ਤਾਂ ਉਸਦੇ ਅਨੇਕਾਂ ਹਨ, ਪਰ ਹਰ ਇੱਕ ਨਾਮ ਉਸ ਇੱਕ ਦਾ ਹੀ ਨਾਮ ਹੈ। ਅੱਲਾ ਉਸਦਾ ਨਾਮ ਹੈ, ਹਰੀ ਉਸਦਾ ਨਾਮ ਹੈ, ਨਿਰੰਕਾਰ ਉਸਦਾ ਨਾਮ ਹੈ। ਕਿੰਨੇ ਉਸਦੇ ਨਾਮ ਹਨ? ਸ਼ੇਖ ਕਹਿਣ ਲੱਗਾ ਜੀ, ਪਰ ਮੇਰਾ ਇਮਾਨ ਆਖਦਾ ਹੈ, ਮੇਰਾ ਧਰਮ ਆਖਦਾ ਹੈ ਕਿ ਜਾਪ ਕਰਨਾ ਹੈ ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ, ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ, ਕਿ ਇਹਦਾ ਜਾਪ ਕਰਦੇ ਹਾਂ ਅਸੀਂ, ਇਹ ਸਾਡਾ ਕਲਮਾ ਹੈ। ਮਹਾਰਾਜ ਜੀ ਕਹਿੰਦੇ, ਸ਼ੇਖ ਜੀ ਇਹ ਤੁਹਾਡਾ ਕਲਮਾ ਹੈ, ਜਿਸ ਦਾ ਮਤਲਬ ਹੈ ਕਿ ਇੱਕ ਖੁਦਾ ਅਤੇ ਇੱਕ ਖੁਦਾ ਦਾ ਯਾਰ ਮੁਹੰਮਦ, ਇਹਨਾਂ ਦੋਹਾਂ ਦੇ ਨਾਂ ਹੀ ਪਵਿੱਤਰ ਹਨ। ਸਿਰਫ ਇਹੀ ਨਾਂ ਲੈਣਾ ਚਾਹੀਦਾ ਹੈ ਅਤੇ ਇਹੀ ਕਲਮਾ ਪੜ੍ਹਨਾ ਚਾਹੀਦਾ। ਪਰ ਇਹ ਤਾਂ ਕੋਈ ਨਾਮ ਨਹੀਂ ਹੈ, ਇਹ ਤਾਂ ਇੱਕ ਗੱਲ ਹੈ, ਇਹ ਤਾਂ ਇੱਕ ਗੱਲ ਹੈ, ਇੱਕ ਫਿਕਰਾ ਹੈ। ਅਤੇ ਤੁਸੀਂ ਇੱਕ ਗੱਲ ਕਰੀ ਜਾਂਦੇ ਹੋ, ਇੱਕ ਫਿਕਰਾ ਪੜ੍ਹੀ ਜਾਂਦੇ ਹੋ ਕਿ ਉਹਦਾ ਨਾਮ ਭਲਾ ਹੈ, ਨਾਮ ਉਹਦਾ ਲੈਂਦੇ ਨਹੀਂ, ਨਾਮ ਉਹਦਾ ਜਪਦੇ ਨਹੀਂ, ਇਹ ਕਹੀ ਜਾਂਦੇ ਹੋ ਕਿ ਉਹਦਾ ਨਾਮ ਭਲਾ ਹੈ, ਉਹਦਾ ਨਾਮ ਵੀ ਲੈਣ ਯੋਗ ਹੈ। ਅਤੇ ਨਾਲ ਤੁਸੀਂ ਉਹਦੇ ਨਾਲ ਨਾਂ ਦੇ ਨਾਲ ਮੁਹੰਮਦ ਦਾ ਨਾਂ ਲੈਂਦੇ ਹੋ, ਅਤੇ ਫਿਰ ਬਹੁਤ ਮਾਣ ਕਰਦੇ ਹੋ ਕਿ ਅਸੀਂ ਇੱਕ ਨੂੰ ਮੰਨਦੇ ਹਾਂ ਅਤੇ ਹਿੰਦੂ ਇੰਨਿਆਂ ਨੂੰ ਮੰਨਦੇ ਹਾਂ। ਤੁਸੀਂ ਇੱਕ ਦੇ ਵਿੱਚ ਦੂਜਾ ਰਲਾਉਂਦੇ ਹੋ, ਅਤੇ ਜੇ ਹੋਰਨਾਂ ਨੇ ਦੋ ਤੋਂ ਜ਼ਿਆਦਾ ਰਲਾ ਦਿੱਤੇ ਤਾਂ ਤੁਹਾਡੇ ਅਤੇ ਉਹਨਾਂ ਵਿੱਚ ਫਰਕ ਕੀ ਹੋਏ? ਤੁਸੀਂ ਆਪਣੇ ਆਪ ਨੂੰ ਇੰਨਾ ਪਵਿੱਤਰ ਜਾਣਦੇ ਹੋ, ਦੂਸਰਿਆਂ ਸਭ ਨੂੰ ਕਾਫਰ ਆਖਦੇ ਹੋ ਅਤੇ ਉਹਨਾਂ ਨੂੰ ਮਾਰਨ ਲੱਗਿਆਂ ਜ਼ਰਾ ਵੀ ਰੁਕਦੇ ਨਹੀਂ, ਅਤੇ ਤੁਸੀਂ ਇੱਕ ਨੂੰ ਤਾਂ ਮੰਨਦੇ ਨਹੀਂ, ਦੂਸਰਾ ਨਾਂ ਵਿੱਚ ਮਿਲਾਉਂਦੇ ਹੋ। ਪਹਿਲਾਂ ਇੱਕ ਮੁਕਾਰਦੇ ਹੋ, ਉਸ ਦੀ ਉਪਾਸ਼ਨਾ ਕਰੋ, ਉਸ ਦੀ ਆਰਾਧਨਾ ਕਰੋ, ਉਸ ਦੇ ਕਾਇਲ ਹੋ ਜਾਓ, ਉਸ ਤੋਂ ਵਾਰੇ ਵਾਰੇ ਜਾਓ, ਆਪਣੇ ਆਪ ਨੂੰ ਖਤਮ ਕਰਦੇ ਹੋ ਤਾਂ ਅਖਵਾ ਸਕਦੇ ਹੋ ਕਿ ਅਸੀਂ ਇੱਕ ਦੇ ਹਾਂ। ਉਹ ਕਹਿੰਦਾ ਜੀ ਅਸੀਂ ਮੰਨਦੇ ਤਾਂ ਖੁਦਾ ਨੂੰ, ਨਾਮ ਤਾਂ ਖੁਦਾ ਦਾ ਹੀ, ਖੁਦਾ ਨੂੰ ਹੀ ਖੁਦਾ ਕਹਿੰਦੇ ਹਾਂ, ਮੁਹੰਮਦ ਸਾਹਿਬ ਨੂੰ ਖੁਦਾ ਤਾਂ ਨਹੀਂ ਕਹਿੰਦੇ। ਮਹਾਰਾਜ ਜੀ ਕਹਿੰਦੇ ਦੂਸਰੇ ਵੀ ਤਾਂ ਦੇਵੀ ਦੇਵਤਿਆਂ ਨੂੰ ਰੱਬ ਨਹੀਂ ਆਖਦੇ, ਉਹ ਵੀ ਤਾਂ ਰੱਬ ਇੱਕ ਨੂੰ ਹੀ ਆਖਦੇ ਹਨ, ਬਾਕੀ ਆਖਦੇ ਹਨ ਕਿ ਉਹ ਸਾਰੇ ਉਸਦੇ ਕੀਤੇ ਦੇਵੀ ਦੇਵਤੇ ਹਨ, ਤੁਹਾਡੇ ਵਿੱਚ ਅਤੇ ਉਹਨਾਂ 'ਚ ਕਿੱਥੇ ਫਰਕ ਹੋਇਆ। ਮੀਆਂ ਮਿੱਠੂ ਕਹਿੰਦਾ ਜੀ ਉਹ ਆਖਦੇ ਹੀ ਹਨ, ਮੰਨਦੇ ਨਹੀਂ ਹਨ। ਮਹਾਰਾਜ ਜੀ ਹੱਸ ਪਏ, ਕਹਿੰਦੇ ਸ਼ੇਖ ਜੀ ਤੁਸੀਂ ਵੀ ਆਖਦੇ ਹੀ ਹੋ, ਮੰਨਦੇ ਤੁਸੀਂ ਨਹੀਂ। ਕਿ ਜਿਹਨੇ ਇੱਕ ਨੂੰ ਮੰਨ ਲਿਆ ਉਹਦੇ ਵਿੱਚ ਦੂਜੇ ਦੀ ਜਗ੍ਹਾ ਕਿੱਥੇ। ਤੁਸੀਂ ਆਖਦੇ ਹੋ ਤਿੰਨ ਚੀਜ਼ਾਂ, ਤੁਸੀਂ ਕਹਿੰਦੇ ਹੋ ਕਿ ਤਿੰਨ ਤੱਕ ਦੀ ਗਿਣਤੀ ਹੈ, ਇੱਕ ਖੁਦਾ, ਇੱਕ ਮੁਹੰਮਦ ਅਤੇ ਇੱਕ ਕਲਮਾ। ਇੱਕ ਨੂੰ ਕਿੱਥੇ ਮੰਨਦੇ ਹੋ? ਜਿਹੜਾ ਇੱਕ ਨੂੰ ਮੰਨਦਾ ਹੈ ਉਹਦੇ ਅੰਦਰ ਇਹ ਜ਼ਰੂਰ ਉੱਠਦੀ ਹੈ ਗੱਲ ਕਿ ਮੈਂ ਉਹਨੂੰ ਇੱਕ ਨੂੰ ਮਿਲਾਂ, ਜੇ ਇੱਕ ਹੀ ਹੈ ਸਾਰੇ ਤਾਂ ਮੈਂ ਉਹਨੂੰ ਪਛਾਣਾਂ। ਉਹ ਜ਼ਰੂਰ ਉਹਦੇ ਅੰਦਰ ਤਾਂ ਉੱਠਦੀ ਹੈ ਕਿ ਮੈਂ ਇੱਕ ਨੂੰ ਪਛਾਣਾਂ, ਅਤੇ ਉਹ ਪਛਾਣ ਲੈਂਦਾ ਹੈ ਇੱਕ ਨੂੰ। ਮੰਨਣ ਦਾ ਤਾਂ ਕੋਈ ਮਤਲਬ ਹੀ ਨਹੀਂ। ਇੱਕ ਨੂੰ ਜਿਹੜੇ ਆਖਦੇ ਹਨ ਕਿ ਅਸੀਂ ਮੰਨਦੇ ਹਾਂ, ਉਹਨਾਂ 'ਤੇ ਜੇ ਮੁਸੀਬਤਾਂ ਟੈ ਪੈਣ ਤਾਂ ਉਹ ਨਾ ਮੰਨਣ ਲੱਗ ਜਾਂਦੇ ਹਨ। ਜੇ ਕੱਲ੍ਹ ਮੰਨਦੇ ਸਨ ਤਾਂ ਅੱਜ ਨਾ ਮੰਨਣ ਵਾਲਾ ਕਿਸ ਤਰ੍ਹਾਂ ਹੋ ਸਕਦੀ ਹੈ ਗੱਲ? ਉਹ ਪਹਿਲਾਂ ਹੀ ਨਹੀਂ ਮੰਨਦੇ ਸਨ। ਸਾਰੀ ਦੁਨੀਆ ਆਖੀ ਜਾਂਦੀ ਹੈ ਅਸੀਂ ਇੱਕ ਨੂੰ ਮੰਨਦੇ ਹਾਂ, ਰੱਬ ਨੂੰ ਮੰਨਦੇ ਹਾਂ, ਪਰ ਇਹ ਕਹਿਣ ਕਹਾਉਣ ਦੀ ਹੀ ਗੱਲ। ਜਿਹੜੇ ਮੰਨਦੇ ਹਨ ਉਹ ਉਹਨੂੰ ਮਿਲਣਾ ਚਾਹੁੰਦੇ ਹਨ, ਅਤੇ ਜਿਹੜੇ ਇੱਕ ਨੂੰ ਮੰਨਦੇ ਹਨ ਉਹਨੂੰ ਪਛਾਣ ਲੈਂਦੇ ਹਨ, ਅਤੇ ਜਿਹੜੇ ਪਛਾਣ ਲੈਂਦੇ ਹਨ ਉਹਨਾਂ ਦੇ ਅੰਦਰ ਪਿਆਰ ਆਉਂਦਾ, ਉਸ ਇੱਕ ਦੀ ਸਾਰੀ ਰਚਨਾ ਨਾਲ ਪਿਆਰ ਕਰਦੇ, ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਤੁਸੀਂ ਤਾਂ ਜੋ ਮੁਸਲਮਾਨ ਨਹੀਂ ਹਨ ਉਹਨਾਂ ਨਾਲ ਨਫ਼ਰਤ ਕਰਦੇ, ਅਖਵਾਉਂਦੇ ਹੋ ਅੱਲਾ ਦੇ ਬੰਦੇ ਅਤੇ ਅੱਲਾ ਦੇ ਬੰਦਿਆਂ ਨੂੰ ਹੀ ਨਫ਼ਰਤ ਕਰਦੇ ਹੋ। ਰੱਬ ਦਾ ਨਾਂ ਪਿਆਰ ਹੈ, ਰੱਬ ਪਿਆਰ ਹੀ ਪਿਆਰ ਹੈ। ਨਫ਼ਰਤ ਤੇ ਸ਼ੇਖ ਜੀ ਮਨ ਵਿੱਚ ਹੁੰਦੀ ਹੈ, ਨਫ਼ਰਤ ਮਨ ਵਿੱਚ ਹੈ, ਜਿਸ ਨੂੰ ਸ਼ੈਤਾਨ ਆਖਦੇ ਹਨ। ਉਸਨੂੰ ਮਿਲਣ ਦਾ ਰਾਹ ਪਿਆਰ ਕਰਨਾ ਹੈ ਉਸ ਇੱਕ ਨੂੰ, ਅਤੇ ਬਾਕੀ ਤਾਂ ਸਭ ਮਨ ਦੀਆਂ ਗੱਲਾਂ ਹਨ, ਸ਼ੈਤਾਨ ਦੀਆਂ ਗੱਲਾਂ। ਅਤੇ ਮਹਾਰਾਜ ਜੀ ਉੱਚੀ ਸਾਰੇ ਕਹਿੰਦੇ ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ। ਨਾਨਕ ਆਖੇ ਰਾਹੇ ਹੋਰ ਗੱਲਾਂ ਸ਼ੈਤਾਨ। ਨਾਨਕ ਆਖੇ ਰਾਹ ਗੱਲਾਂ ਸ਼ੈਤਾਨ ਨਾਨਕ ਆਖਰਾਏ ਹੋਰ ਗੱਲਾਂ ਸ਼ੈਤਾਨ ਜੇ ਸਮਝਣਾ ਕਿ ਮਹਾਰਾਜ ਜੀ ਹੋਰਾਂ ਦਾ ਰਸਤਾ ਇੱਕ ਨੂੰ ਮੰਨਣਾ, ਇੱਕ ਨੂੰ ਹੀ ਮੰਨਣਾ, ਉਹਦੇ ਕੋਲੋਂ ਹੀ ਨਾਮ ਲੈਣਾ। ਪੰਜ ਪਿਆਰੇ ਵਿੱਚੋਂ ਖੁਦ ਨਿਰੰਕਾਰ ਵਰਤਦਾ ਹੈ। ਇੱਕ ਨੂੰ ਮੰਨਣਾ, ਇੱਕ ਕੋਲੋਂ ਹੀ ਨਾਮ ਲੈਣਾ, ਇੱਕ ਦਾ ਹੀ ਨਾਮ ਜਪਣਾ, ਇੱਕ ਦੇ ਵਿੱਚ ਹੀ ਮਿਲਣਾ। ਦੂਸਰੇ ਦੀ ਕੋਈ ਜਗ੍ਹਾ ਨਹੀਂ, ਦੂਸਰੇ ਦੀ ਕਿਤੇ ਜ਼ਿਕਰ ਹੀ ਨਹੀਂ। ਤਾਂ ਹੀ ਤਾਂ ਮਹਾਰਾਜ ਜੀ ਪਾਂਧੇ ਨੂੰ ਕਹਿੰਦੇ ਸੀ, 5 ਸਾਲ ਦੀ ਸਰੀਰਕ ਉਮਰ, ਅਤੇ ਪਾਂਧਾ ਕਹਿੰਦਾ ਕਿ ਨਾਨਕ ਜੀ ਅੱਜ ਗਿਣਤੀ ਸਿੱਖ ਲਓ, ਇੱਕ ਹੈ ਆ, ਦੋ ਆ, ਤਿੰਨ। ਮਹਾਰਾਜ ਜੀ ਕਹਿੰਦੇ, ਪਾਂਧਾ ਜੀ ਦੋ ਕੀ ਹੁੰਦਾ ਹੈ, ਇੱਕ ਕੀ ਹੁੰਦਾ ਹੈ, ਦੋ ਤਾਂ ਹੈ ਹੀ ਨਹੀਂ, ਦੋ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ, ਇੱਕ ਕੀ ਹੁੰਦਾ ਹੈ। ਪਾਂਧਾ ਕਹਿੰਦਾ, ਨਾਨਕ ਜੀ ਇੱਕ ਦਾ ਮਤਲਬ ਇੱਕ, ਫਿਰ ਇੱਕ ਤੋਂ ਅੱਗੇ ਦੋ ਨੰਬਰ ਆਉਂਦਾ ਹੈ, ਤਿੰਨ ਆਉਂਦਾ। ਮਹਾਰਾਜ ਜੀ ਕਹਿੰਦੇ, ਦੋ ਤਿੰਨ, ਇੱਕ ਤੋਂ ਅੱਗੇ ਤਾਂ ਕੁਛ ਆਉਂਦਾ ਹੀ ਨਹੀਂ। ਪਾਂਧਾ ਕਰ ਲੈ ਗਿਆ, ਕਹਿੰਦਾ ਜੀ ਇਹ ਤਾਂ ਦੁਨੀਆਂ ਨੂੰ ਪੜ੍ਹਾਉਣ ਆਏ ਹਨ, ਮੈਂ ਇਹਨਾਂ ਨੂੰ ਕੀ ਪੜ੍ਹਾਉਣ। ਨਾਨਕ ਆਖਰਾਏ ਹੋਰ ਗੱਲਾਂ ਸ਼ੈਤਾਨ, ਨਾਨਕ ਆਖਰਾਏ ਹੋਰ ਗੱਲਾਂ ਸ਼ੈਤਾਨ। ਜੋ ਮਹਾਰਾਜ ਜੀ ਆਪਾਂ ਨੂੰ ਸਾਧ ਸੰਗਤ ਵਿੱਚ ਲਿਆਉਂਦੇ, ਆਪਣੇ ਅੰਦਰ ਚੰਗੇ ਗੁਣ ਪਾਉਂਦੇ, ਚੰਗੇ ਖਿਆਲ ਪਾਉਂਦੇ। ਮਹਾਰਾਜ ਜੀ ਮਿੱਠੇ ਨੂੰ ਕਹਿੰਦੇ, ਸ਼ੇਖ ਜੀ ਜਿਹੜਾ ਇੱਕ ਨੂੰ ਮੰਨਦਾ ਹੈ ਉਹ ਇੱਕ ਨੂੰ ਪਛਾਣ ਲੈਂਦਾ ਹੈ, ਅਤੇ ਫਿਰ ਉਹਦੇ ਅੰਦਰ ਮਿਹਰ ਮੁਹੱਬਤ ਆਉਂਦੀ ਹੈ। ਮਿਹਰ ਮੁਹੱਬਤ, ਤੁਸੀਂ ਦੂਸਰਿਆਂ 'ਤੇ ਜ਼ੁਲਮ ਕਰਨਾ, ਦੂਸਰਿਆਂ 'ਤੇ ਧੱਕੇ ਕਰਨੇ, ਇਸ ਦਾ ਨਾਂ ਇਸਲਾਮ ਰੱਖਿਆ ਹੋਇਆ ਹੈ। ਦੂਸਰਿਆਂ 'ਤੇ ਜ਼ੁਲਮ, ਧੱਕੇ, ਜ਼ੋਰੋ ਜ਼ੋਰੀ ਕਰਨੀ, ਇਹ ਕਿਸੇ ਧਰਮ ਦਾ ਕੰਮ ਨਹੀਂ ਹੈ, ਧਾਰਮਿਕ ਬੰਦਿਆਂ ਦਾ ਕੰਮ ਨਹੀਂ ਹੈ। ਜੇ ਸਿਖਾਉਂਦੇ ਹਨ ਮਹਾਰਾਜ ਜੀ ਆਪਾਂ ਨੂੰ ਕਿਸ ਰਸਤੇ 'ਤੇ ਚੱਲਣਾ, ਕਿਸ ਤਰ੍ਹਾਂ ਹਰ ਕਦਮ 'ਤੇ, ਕਿ ਸੰਗਤ ਵਿੱਚ ਆਉਣਾ ਹੈ, ਸੰਗਤ ਵਿੱਚ ਇੱਕ ਦੂਸਰੇ ਨਾਲ ਹਮਦਰਦੀ, ਮਿਹਰ, ਮੁਹੱਬਤ, ਸੇਵਾ, ਪਰਉਪਕਾਰ, ਅਤੇ ਜੀਵਨ ਦੇ ਉੱਚੀ ਮੰਜ਼ਿਲ ਦੀ ਯਾਦ ਹਮੇਸ਼ਾ ਸਾਹਮਣੇ ਰਹਿੰਦੀ ਹੈ। ਤੇ ਮਹਾਰਾਜ ਜੀ ਕਹਿੰਦੇ ਕਿ ਇਹ ਜੋ ਮਾਨਸ ਦੇਹੀ ਹੈ, ਜਿੰਨਾ ਚਿਰ ਪਰਮਾਤਮਾ ਮਿਲਦਾ ਨਹੀਂ। ਪਰਸੋਂ ਰਾਤ ਬੱਚਿਆਂ ਨਾਲ ਬੈਠੇ ਸਨ ਅਤੇ ਬਹੁਤ ਸਿਆਣੇ ਬੱਚਿਆਂ ਨੇ, ਇੱਕ ਬੱਚੇ ਦਾ ਸਵਾਲ ਸੀ ਕਿ ਐਨਲਾਈਟਨਮੈਂਟ ਕੀ ਹੁੰਦੀ ਹੈ, ਗਿਆਨ ਹੋਣਾ ਕੀ ਮਤਲਬ ਹੈ, ਚਾਨਣ ਹੋਣਾ ਕੀ ਮਤਲਬ ਹੈ। ਅਸੀਂ ਕਿਹਾ ਕਿ ਜਿਹੜੀ ਆਪਣੀ ਸੁਰਤੀ ਹੈ, ਜਿਹੜੀ ਆਪਾਂ ਨੂੰ ਜਿਹੜੀ ਚੀਜ਼ ਦੱਸਦੀ ਹੈ ਕਿ ਆਪਾਂ ਹੁਣ ਕਿੱਥੇ ਬੈਠੇ ਹਾਂ, ਕੀ ਵਕਤ ਹੋਇਆ ਹੈ, ਹੋਰ ਕੌਣ ਬੈਠਾ ਹੈ, ਕੀ ਹੋ ਰਿਹਾ ਹੈ, ਇਹ ਜਿਹੜੀ ਚੀਜ਼ ਆਪਾਂ ਨੂੰ ਦੱਸਦੀ ਹੈ ਸੁਰਤੀ, ਇਹ ਬਾਕੀ ਸਭ ਕੁਛ ਆਪਾਂ ਨੂੰ ਦੱਸਦੀ ਹੈ ਕਿ ਉਹ ਫਲਾਣਾ ਹੈ, ਉਹ ਫਲਾਣਾ ਹੈ, ਪਰ ਇਹਨੂੰ ਰੱਬ ਨਹੀਂ ਦਿਸਦਾ। ਇਸ ਕਰਕੇ ਇਹ ਹਨੇਰੇ ਵਿੱਚ ਹੈ ਅਤੇ ਹਨੇਰਾ ਰਾਤ ਨੂੰ ਹੁੰਦਾ। ਇਸ ਕਰਕੇ ਆਪਾਂ ਹਨੇਰੇ ਵਿੱਚ ਹਾਂ, ਆਪਾਂ ਰਾਤ ਵਿੱਚ ਹਾਂ। ਅਤੇ ਜਦੋਂ ਮਿਹਰ ਹੁੰਦੀ ਹੈ ਤਾਂ ਇਸੇ ਸੁਰਤੀ ਨੂੰ ਪਰਮਾਤਮਾ ਰੱਬ ਦਿਖਾਉਂਦਾ ਹੈ ਅੰਦਰ, ਅਤੇ ਉਦੋਂ ਦਿਨ ਚੜ੍ਹਦਾ ਹੈ, ਉਹ ਚਾਨਣਾ ਹੈ, ਉਹ ਐਨਲਾਈਟਨਮੈਂਟ ਹੈ। ਅਤੇ ਆਪਾਂ ਰਾਤ, ਪਰ ਇਹ ਭਾਗਾਂ ਵਾਲੀ ਰਾਤ ਕਿ ਹੁਣ ਦਿਨ ਚੜ੍ਹ ਪੈਣਾ, ਅੱਗੇ ਬਹੁਤ ਜਨਮ ਰਾਤਾਂ ਵਿੱਚ ਹੀ ਖੋਰੇ ਗੁਜ਼ਰੇ ਹੋਣਗੇ, ਪਰ ਹੁਣ ਨਹੀਂ, ਰਾਤ ਤੋਂ ਹੁਣ ਵਾਪਸ ਜਾਣਾ ਹੈ ਅਤੇ ਰਾਤ ਵਿੱਚ ਨਹੀਂ ਜਾਣਾ, ਜਾਣਾ ਹੀ ਨਹੀਂ। ਜਿਸਨੇ ਦਿਨ ਚੜ੍ਹਦਾ ਦੇਖ ਲਿਆ, ਫਿਰ ਉਸਨੂੰ ਕਿਤੇ ਜਾਣਾ ਹੀ ਨਹੀਂ ਪੈਂਦਾ। ਕਈ ਰਾਤਾਂ ਲੰਘੀਆਂ ਸੱਜਣਾ, ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਿਸਮਤ ਵਾਲੀ ਰਾਤ, ਇਹ ਕਿਸਮਤ ਵਾਲੀ ਰਾਤ। ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਿਸਮਤ ਵਾਲੀ ਰਾਤ। ਕਈ ਕਈ ਰਾਤਾਂ ਲੰਘੀਆਂ ਸੱਜਣਾ, ਕਈ ਰਾਤਾਂ ਪਤਾ ਨਹੀਂ ਕਿੰਨੀਆਂ, ਉਹ ਜਾਣੇ ਜਿਸਨੇ ਆਪਾਂ ਨੂੰ ਬਣਾਇਆ ਹੈ ਕਿ ਕਿੰਨੀ ਵਾਰ ਆਪਾਂ ਆਏ, ਰਾਤ ਵਿੱਚ ਹੀ ਆਏ, ਰਾਤੋਂ ਰਾਤ ਮੁੜ ਗਏ, ਫਿਰ ਰਾਤ ਵਿੱਚ ਆਏ, ਫਿਰ ਰਾਤੋਂ ਰਾਤ ਮੁੜ ਗਏ, ਸੱਚ ਦੱਸਿਆ ਹੀ ਨਾ, ਠੀਕ ਦੱਸਿਆ। ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਰਮਾਂ ਵਾਲੀ ਰਾਤ, ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਰਮਾਂ ਵਾਲੀ ਰਾਤ। ਜੀ ਆਏ ਹਨ ਅਤੇ ਮੁੜ ਕੇ ਗਏ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਹਮੇਸ਼ਾ ਲਈ ਰਹਿ ਕੇ ਉਹ ਆਪ ਆਏ ਹਨ, ਆਪਣੇ ਤੇ ਦਿਨ ਚੜ੍ਹਾਉਣ, ਉਹ ਆਪੇ ਬਣ ਕੇ ਆਇਆ, ਮੇਰੀ ਕਿਸਮਤ ਦੀ ਪ੍ਰਭਾਤ, ਉਹ ਆਪੇ ਬਣ ਕੇ ਆਇਆ ਮੇਰੀ ਕਿਸਮਤ ਦੀ ਪ੍ਰਭਾਤ ਬਣ ਕੇ ਆਇਆ ਮੇਰੀ ਕਿਸਮਤ ਦੀ ਪ੍ਰਭਾਤ ਉਹ ਆਪੇ ਬਣ ਕੇ ਆਇਆ ਮੇਰੀ ਕਿਸਮਤ ਦੀ ਪ੍ਰਭਾਤ ਜੁਗਾਂ ਜੁਗਾਂ ਦੀ ਊਣੀ ਮੈਂ ਜੁਗਾਂ ਜੁਗਾਂ ਦੀ ਊਣੀ ਅੱਜ ਪੂਰਨ ਹੋਈ ਹਯਾਤ ਮੈਂ ਜੁਗਾਂ ਜੁਗਾਂ ਦੀ ਊਣੀ ਅੱਜ ਪੂਰਨ ਹੋਈ ਹਯਾਤ ਹਯਾਤ ਹਯਾਤੀ ਮੇਰੀ ਹੋਂਦ ਮੇਰੀ ਹੋਂਦ ਅੱਜ ਮੈਂ ਪੂਰਨ ਹੋ ਗਈ ਹਾਂ। ਆਪਾਂ ਮੁੜ ਮੁੜ ਕੇ ਇਸੇ ਕਰਕੇ ਆਉਂਦੇ ਰਹੇ, ਆਪਣੇ ਮਨ ਨੂੰ ਪਰਮਾਤਮਾ ਨੇ ਛੁੱਟੀ ਦਿੱਤੀ ਹੈ ਕਿ ਤੂੰ ਜਿੱਥੇ ਵੀ ਦੇਖ, ਜਿਸ ਤਰ੍ਹਾਂ ਵੀ ਚਾਹੁੰਦਾ ਹੈ ਕਿ ਇਸ ਤਰ੍ਹਾਂ ਤੇਰੀ ਤਸੱਲੀ ਤੂੰ ਉਹੀ ਕਰ ਲੈ। ਮਨ ਮੁੜ ਮੁੜ ਕੇ ਆਉਂਦਾ ਰਿਹਾ ਉਹਨਾਂ ਪਰਮਾਂ ਵਿੱਚ ਹੀ, ਫਿਰ ਤਿੰਨੀ ਆਉਂਦੇ ਇਸ ਕਰਕੇ ਰਹੇ ਕਿ ਪੂਰਨ ਨਹੀਂ ਸਾਂ, ਘਾਟ ਸਾਂ, ਕੋਈ ਘਾਟ ਪੂਰੀ ਕਰਨ ਲਈ ਆਉਂ ਜੀ। ਪਿਛਲੀ ਬਰਸੀ 'ਤੇ ਇੱਕ ਬੱਚੇ ਦੇ ਪੇਰੈਂਟ ਸਾਡੇ ਕੋਲ ਆਏ ਅਤੇ ਕਹਿਣ ਲੱਗੇ ਜੀ ਉਹ ਬੱਚਾ ਸਾਡਾ ਇਸ ਪਾਸੇ ਲੱਗਣਾ ਚਾਹੁੰਦਾ ਹੈ, ਪੂਰਾ ਹੀ ਇਸ ਜਨਮ ਵਿੱਚ ਪੂਰਾ ਹੋ ਜਾਓ। ਅਸੀਂ ਕਿਹਾ ਜੀ ਪੂਰਾ ਤਾਂ ਜਦੋਂ ਉਹ ਕਰਦਾ ਹੈ ਕਿਸੇ ਨੂੰ ਤਾਂ ਇੱਕ ਸਕਿੰਟ ਵਿੱਚ ਕਰਦਾ ਹੈ, ਜਨਮ ਤਾਂ ਇੰਨੇ ਸਾਲਾਂ ਦੀ ਗੱਲ ਹੈ, ਪੂਰਾ ਜਦੋਂ ਕਰਦਾ ਹੈ ਤਾਂ ਸਕਿੰਟ ਵੀ ਬਹੁਤ ਵੱਡੀ ਚੀਜ਼ ਹੈ। ਇੱਕ ਅੱਖ ਦੇ ਫੋਰ ਵਿੱਚ ਉਹ ਆਖਦਾ ਹੈ ਜਾਂ ਪੂਰਾ ਹੋ ਗਿਆ ਤਾਂ ਤੁਸੀਂ ਪੂਰੇ ਹੋ ਗਏ। ਅਸੀਂ ਕਿਹਾ ਖਾਲੀ ਹੋਣ ਨੂੰ ਚਿਰ ਲੱਗਦਾ ਹੈ ਕਿ ਆਪਣੇ ਅੰਦਰ ਜੋ ਭਰਿਆ ਹੋਇਆ ਹੈ ਜਨਮਾਂ ਜਨਮਾਂ ਦਾ, ਇਹ ਖਾਲੀ ਹੋਵੇ ਪਹਿਲਾਂ ਅਤੇ ਫਿਰ ਉਹ ਆਪਾਂ ਨੂੰ ਸੱਚ ਨਾਲ ਭਰੇ, ਫਿਰ ਪੂਰਨ ਹੋ ਜਾਈਏ, ਫਿਰ ਆਪਣੀ ਹਯਾਤੀ ਆਪਣੀ ਹੋਂਦ ਆਪਾਂ ਪੂਰੇ ਹੋ ਜਾਈਏ, ਆਉਣਾ ਜਾਣਾ ਮੁੱਕ ਜਾਏ। ਪੂਰੇ ਹੋ ਗਏ ਹੁਣ ਕੁਛ ਚਾਹੀਦਾ ਹੀ ਨਹੀਂ। ਮੈਂ ਜੁਗਾਂ ਜੁਗਾਂ ਦੀ ਊਣੀ ਅੱਜ ਪੂਰਨ ਹੋਈ ਹਯਾਤ ਮੈਂ ਜੁਗਾਂ ਜੁਗਾਂ ਦੀ ਊਣੀ ਅੱਜ ਪੂਰਨ ਹੋਈ ਹਯਾਤ ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਰਮਾਂ ਵਾਲੀ ਰਾਤ। ਕਈ ਰਾਤਾਂ ਲੰਘੀਆਂ ਸੱਜਣਾ, ਇਹ ਕਰਮਾਂ ਵਾਲੀ ਰਾਤ। ਸਤਿਗੁਰ ਸਾਚੇ ਸਤਿਗੁਰ ਸਾਚੇ ਸਿੱਖ ਸਿਖਾਈ, ਸਿੱਖਿਆ ਸੱਚੀ ਸਿੱਖਿਆ ਮਹਾਰਾਜ ਜੀ ਦਿੰਦੇ, ਜੋ ਹਮੇਸ਼ਾ ਹੀ ਤਾਜ਼ਾ ਰਹਿਣੀ ਹੈ, ਕਦੀ ਬੇਹੀ ਨਹੀਂ ਹੋ ਸਕਦੀ, ਕਦੀ ਪੁਰਾਣੀ ਨਹੀਂ ਹੋ ਸਕਦੀ, ਕਦੀ ਆਊਟ ਆਫ ਟਾਈਮ ਨਹੀਂ ਹੋ ਸਕਦੀ। ਸਤਿਗੁਰ ਸਾਚੇ ਸਿੱਖ ਸਿਖਾਈ, ਸਤਿਗੁਰ ਸਾਚੇ ਸਿੱਖ
ਸਿਖਾਈ।
ਕੀ ਸਿੱਖਿਆ ਸੱਚੀ, ਕਿ ਕਹਿੰਦੇ ਉਹਨੂੰ ਹਰ ਵਕਤ ਚੇਤੇ ਰੱਖਿਓ, ਹਰ ਚੇਤੇ ਉਹ ਅੰਤ ਹੋਏ ਸਿਖਾਈ, ਹਰ ਚੇਤੇ ਉਹ ਅੰਤ ਹੋਏ ਸਿਖਾਈ। ਆਪ ਗਵਾਏ ਤਾਂ ਹਰ ਪਾਏ, ਆਪ ਗਵਾਏ ਤਾਂ ਹਰ ਪਾਏ,
ਆਪ ਗਵਾਏ ਤਾਂ ਹਰ ਪਾਏ, ਆਪ ਗਵਾਏ ਤਾਂ ਹਰ ਪਾਏ।
ਹਰ ਸਿਉ ਸਹਿਜ ਸਮਾਵਣਿਆ, ਹਰ ਸਿਉ ਸਹਿਜ ਸਮਾਵਣਿਆ, ਹਰ ਸਿਉ ਸਹਿਜ ਸਮਾਵਣਿਆ, ਹਰ ਸਿਉ ਸਹਿਜ ਸਮਾਵਣਿਆ, ਆਪ ਗਵਾਏ। ਜੇ ਇੱਕ ਚੀਜ਼ ਜੋ ਆਪਾਂ ਯਾਦ ਰੱਖਣੀ ਹੈ, ਸਭ ਕੁਝ ਯਾਦ ਰੱਖਣਾ ਜੀ, ਉਹਨਾਂ ਦੇ ਸਾਰੇ ਬੱਚੇ ਮਹਾਰਾਜ ਜੀ ਕਹਿੰਦੇ ਕਿ ਸਿੱਧਕ ਮਸਲਾ, ਸਿੱਧਕ ਸਿੱਧਕ ਰੱਖਣਾ ਹੈ, ਧੀਰਜ ਰੱਖਣੀ। ਦੁੱਖ ਸੁੱਖ ਆਉਣਗੇ, ਮੁਸ਼ਕਲ ਆਉਣਗੇ, ਜੋ ਉੱਚੇ ਬੰਦੇ ਹੋਏ ਦੁਨੀਆਂ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਹਰ ਇੱਕ ਦੇ ਵਿੱਚ ਸੀ, ਸਾਂਝੀ, ਕਿ ਉਹ ਬਹੁਤ ਦੁੱਖ, ਬਹੁਤ ਤਕਲੀਫਾਂ ਅਤੇ ਬਹੁਤ ਅਸਫਲਤਾਵਾਂ ਚੱਲਣ ਦੇ ਕਾਬਲ ਸਨ ਅਤੇ ਉਹਨਾਂ ਚੱਲੀਆਂ ਔਰ ਬਿਨਾਂ ਬਿਨਾਂ ਸ਼ਿਕਾਇਤ ਕੀਤਿਆਂ ਬਿਨਾਂ ਗਿਲਾ ਕੀਤਿਆਂ ਚੁੱਪ ਚੁਪੀਤਿਆਂ ਚੱਲੀ। ਦੁੱਖ ਤਕਲੀਫਾਂ ਆਉਣਗੇ, ਅਸਫਲਤਾਵਾਂ ਵੀ ਆਉਣਗੀਆਂ, ਆਪਾਂ ਕਈ ਵਾਰ ਫੇਲ ਵੀ ਹੋਵਾਂਗੇ, ਪਰ ਚੁੱਪ ਚੁਪੀਤੇ ਸਿਦਕ ਨਾਲ ਚੱਲ ਲੈਣਾ। ਪਰਸੋਂ ਇੱਕ ਸੱਜਣ ਆਏ, ਕਹਿਣ ਲੱਗੇ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਹੈ, ਮੇਰੇ ਕਰਮ ਇੰਨੇ ਮਾੜੇ ਕਿਉਂ। ਉਹ ਸਿੱਧਾ ਰੱਬ ਨੂੰ ਇਲਜ਼ਾਮ ਦੇ ਰਹੇ ਸਨ, ਜਦੋਂ ਕਿ ਰੱਬ ਦਾ ਤਾਂ ਕੋਈ ਗੁਨਾਹ ਹੀ ਨਹੀਂ ਵਿਚਾਰਿਆਂ ਦਾ, ਆਪਾਂ ਆਪਣੇ ਕਰਮ ਕਮਾਏ ਹਨ ਅਤੇ ਉਹਨਾਂ ਦੀ ਮੁਸ਼ਕਲ ਵੀ ਕੋਈ ਇੱਡੀ ਵੱਡੀ ਨਹੀਂ ਸੀ। ਉਸ ਛੋਟੀ ਜਿਹੀ ਗੱਲ ਨੂੰ ਬਹੁਤ ਵੱਡੀ ਉਹਨਾਂ ਨੂੰ ਦਿਸ ਰਹੀ, ਪਰ ਵੱਡਿਆਂ ਆਦਮੀਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਵੀ ਛੋਟੀਆਂ ਦਿਸਦੀਆਂ। ਇਹ ਉਹਨਾਂ ਦੇ ਵਿੱਚ ਖਾਸੀਅਤ ਹੁੰਦੀ, ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਵੀ ਛੋਟੀਆਂ ਹੀ ਦਿਸਦੀਆਂ। ਉਹਨਾਂ ਦੀ ਨਿਗਾਹ ਮੁਸ਼ਕਲਾਂ 'ਤੇ ਪੈਂਦੀ ਨਹੀਂ, ਉਹਨਾਂ ਦੀ ਨਿਗਾਹ ਮੁਸ਼ਕਲਾਂ ਤੋਂ ਪਰਾਂ। ਅਤੇ ਚੁੱਪ ਚੁਪੀਤਿਆਂ ਜਰ ਲੈਣਾ, ਗਿਲਾ ਨਹੀਂ ਕਰਨਾ, ਸ਼ਿਕਵਾ ਨਹੀਂ ਕਰਨਾ। ਅਤੇ ਜਿਹੜੇ ਵੱਡ ਪੁਣਾ ਹੁੰਦਾ ਉਹ ਗੁਣਾਂ ਦਾ ਕਰਕੇ ਹੁੰਦਾ, ਗੁਣ। ਕੋਈ ਬਹੁਤੀਆਂ ਵੱਡੀਆਂ ਜਗੀਰਾਂ ਉਹ ਵੱਡ ਪੁਣਾ ਨਹੀਂ ਹੁੰਦਾ, ਵੱਡ ਪੁਣਾ ਗੁਣਾਂ ਦਾ ਕਰਕੇ। ਅਤੇ ਗੁਣ ਜੋ ਹੁੰਦੇ ਹਨ ਉਹ ਗੁਣਾਂ ਦਾ ਕਰਕੇ ਵੱਡਾ ਬਣਦਾ ਹੈ ਆਦਮੀ, ਨਾ ਕਿ ਬਹੁਤ ਗਿਣਤੀ ਦਾ ਕਰਕੇ ਕਿ ਉਹਦੇ ਕੋਲ ਇੰਨਾ ਕੁਛ ਹੈ। ਇਸੇ ਕਰਕੇ ਜਿੰਨੀ ਵੀ ਚੀਜ਼ ਕੋਈ ਗੁਣਾਂ ਵਾਲੀ ਹੁੰਦੀ ਹੈ ਉਹ ਥੋੜ੍ਹੀ ਹੁੰਦੀ ਹੈ। ਧਰਤੀ ਹੈ, ਮਿੱਟੀ ਸਭ ਤੋਂ ਜ਼ਿਆਦਾ ਹੈ, ਅਤੇ ਮਿੱਟੀ ਸਭ ਤੋਂ ਜ਼ਿਆਦਾ ਹੋਣ ਕਰਕੇ ਮਿੱਟੀ ਦੀ ਕੀਮਤ ਸਭ ਤੋਂ ਹੀ ਘੱਟ ਹੈ। ਲੋਹਾ ਮਿੱਟੀ ਤੋਂ ਘੱਟ ਹੈ, ਇਸ ਲਈ ਲੋਹੇ ਦੀ ਕੀਮਤ ਮਿੱਟੀ ਤੋਂ ਜ਼ਿਆਦਾ ਹੈ। ਚਾਂਦੀ ਲੋਹੇ ਨਾਲੋਂ ਵੀ ਘੱਟ ਹੈ, ਚਾਂਦੀ ਦੀ ਕੀਮਤ ਲੋਹੇ ਨਾਲੋਂ ਵੀ ਜ਼ਿਆਦਾ ਹੈ। ਸੋਨਾ ਜੋ ਪਰਮਾਤਮਾ ਨੇ ਬਣਾਇਆ ਧਰਤੀ ਵਿੱਚ, ਸੋਨਾ ਚਾਂਦੀ ਨਾਲੋਂ ਵੀ ਘੱਟ ਬਣਾਇਆ, ਇਸ ਲਈ ਸੋਨੇ ਦੀ ਕੀਮਤ ਚਾਂਦੀ ਨਾਲੋਂ ਵੀ ਜ਼ਿਆਦਾ ਹੈ। ਸੋ ਜਿੰਨੀ ਕੋਈ ਮਹਿੰਗੀ ਚੀਜ਼ ਹੈ ਉੰਨੀ ਉਹ ਥੋੜ੍ਹੀ ਹੁੰਦੀ, ਅਤੇ ਜਿੰਨੀ ਜ਼ਿਆਦਾ ਚੀਜ਼ ਹੈ ਉੰਨੀ ਸਸਤੀ ਹੁੰਦੀ। ਗੁਣ ਮਹਿੰਗੇ ਹੁੰਦੇ ਹੈ, ਮਹਿੰਗੇ ਹੁੰਦੇ ਹੈ, ਅਤੇ ਗੁਣਾਂ ਦਾ ਕਰਕੇ ਉੱਚੇ ਬਣੀਦਾ ਹੈ, ਵੱਡੇ ਬਣੀਦਾ ਹੈ। ਗੁਣ ਹਨ ਕਿ ਚੁੱਪ ਚੁਪੀਤੇ ਦੁੱਖ ਤਕਲੀਫਾਂ ਸਹਿ ਲੈਣੀ, ਅਤੇ ਸਾਫ ਦੇਖਣਾ ਕਿ ਇਹ। ਫਿਰ ਆਪਣਾ ਆਪ ਆਮ ਸਵਾਲ ਹੁੰਦਾ ਕਿ ਮਹਾਰਾਜ ਜੀ ਕਹਿੰਦੇ ਕਿ ਪਹਿਲਾਂ ਹੀ ਲਿਖਿਆ ਸੀ ਤੇਰੇ ਕਰਮਾਂ ਵਿੱਚ ਅਤੇ ਤਾਂ ਤੈਨੂੰ ਮਿਲੇ ਜੀ। ਇਹ ਸਵਾਲ ਫਿਰ ਕੱਲ੍ਹ ਹੀ ਇਹ ਸਵਾਲ ਫਿਰ ਹੋਇਆ ਸੀ। ਕਹਿੰਦੇ ਜੀ ਮਹਾਰਾਜ ਜੀ ਬਹੁਤ ਸ਼ਬਦਾਂ ਵਿੱਚ, ਇੱਕ ਸੱਜਣ ਕਹਿੰਦੇ ਕਿ ਮਹਾਰਾਜ ਜੀ ਬਹੁਤ ਸ਼ਬਦਾਂ ਵਿੱਚ ਕਹਿੰਦੇ ਕਿ ਪੂਰਬ ਲਿਖਿਆ ਕਮਾਈ ਦਾ ਜੋ ਪਹਿਲਾਂ ਦੇ ਲਿਖਿਆ ਹੈ ਅਤੇ ਉਹ ਕਮਾਉਣਾ ਹੀ ਪੈਣਾ ਹੈ, ਉਹ ਤਾਂ ਲਿਖਿਆ ਹੋਇਆ ਹੈ। ਇਸ ਨੂੰ ਸਮਝਣਾ ਜੀ, ਇੱਕ ਸ਼ਬਦ ਦੋ ਕੁ ਲਾਈਨਾਂ ਵਿੱਚ ਮਹਾਰਾਜ ਜੀ ਕਹਿੰਦੇ ਪੂਰਬ ਲਿਖਿਆ ਸੋ ਕਰਮ ਕਮਾਇਆ, ਪੂਰਬ ਲਿਖਿਆ ਸੋ ਕਰਮ ਕਮਾਇਆ,
ਪੂਰਬ ਲਿਖਿਆ ਸੋ ਕਰਮ ਕਮਾਇਆ, ਪੂਰਬ ਲਿਖਿਆ ਸੋ ਕਰਮ ਕਮਾਇਆ।
ਸਤਿਗੁਰ ਸੇਵ ਸਦਾ ਸੁਖ ਪਾਇਆ, ਸਤਿਗੁਰ ਸੇਵ सदा सुख पाया। तीन कु दिन पहला आपां विचारिया सी कि गोरख मते जो बाद विच महाराज जी उन्हां दे नां ते अस्थान बनिया नानक मता, उत्थे एक लकड़ा वाला आउंदा है, ठंड है बहुत, ते ओह लकड़ा महाराज जी होरां अगे रख के धूनी बाल दिंदा। महाराज जी उसनों असीस देंदे हैं कि तू हुण रब वाले पासे लग गया, हुण भगती करेगा, तो जदों तेरी भगती पूरी हो गई तू वड्डा महापुरख बनेगा। हुण वह आदमी जिहड़ा लकड़ां लैके जा रहा सी, उहदे कोल दो राह सन, एक तो चुप चपीता कोलों दी लंघ जांदा, तो दूसरा सी कि वह लकड़ियाँ साधु जान के उन्हें अगे धूनी ला दिती। हुण ये जिहड़ा कर्म होया, ये नहीं सी लिखिया कि इन्हें लकड़ां रखनिया हन साधुओं अगे, ये उन्हें हुणे कीता है, ये लिखिया नहीं सी। ये लिखिया जरूर सी कि साधुओं दे कोलों लंघूगा, इहदे कर्म इन्ने हन कि इहनूं मौका मिलूगा, इन्ना लिखिया सी कि इहनूं मौका मिलूगा, ये नहीं लिखिया सी कि ये महापुरश साधु इनू महापुरश बना दे। इत्थे ही अपनी बुद्धि जो महाराज जी कहिंदे कि तिथे कड़िए सुरत मत मन बुद्ध, बुद्धि जो है अपनी भगती करके तीखन हुंदी है, सूखम हुंदी है, ते परमात्मा आपां नूं पैर पैर ते मौके दिंदा है तरन दे इस रस्ते ते आउण। किन्ने प्राणियों ने सानू आके दस्या कि साडा फलाना रिश्तेदार है जां फलाना बच्चा है, उन्हूं लख वार आखीदा है कि गुरद्वारे जा, पर वो सुनदा ही नहीं। हुण जदों लख वार आखदे हाँ आपां, तो परमात्मा उन्हूं लखां मौके दे रहा है, परमात्मा उन्हूं लखां मौके दे रहा है कि तू आ। हुण ये उहदी बुद्धि ते निर्भर है कि उहदी बुद्धि उह की करदा है। सो सब कुछ पहला नहीं लिखिया, महाराज जी कहिंदे पूर्ब लिखिया सो कर्म कमाया, सतगुर सेव सदा सुख पाया। कहिंदे कि भावें उहदे कर्मां विच नहीं भी लिखे, ये नहीं सी लिखिया कि इन्हें सेवा करनी है परमात्मा दी, ते जे उह सेवा करे ते उहनूं परमात्मा फल जरूर देंदा। ये नहीं कहिंदा कि तेरे कर्मां च तां लिखिया ही नहीं, तेनूं फल नहीं मिल सकदा। हाँ, कहिंदे जे नहीं भी लिखिया सी ते जे हुण उह काम कर ले उहनूं फल जरूर मिलू। पूर्ब लिखिया सो कर्म कमाया, सतगुर सेव सदा सुख पाए। जे नहीं भी सी लिखिया, जे फिर भी परमात्मा दा नाम जपे ते उहनूं सुख मिलू। पर फिर अगे एक बात बहुत डूंगी कर दे, कहिंदे वो कित्थों तक जा सकता है, इहदे जे कर्मां विच नहीं सी लिखिया कि इहने रब वाले पासे लगना है, तो नाम जपन लग पैंदा है उहनूं सुख मिलूगा, पर बिन भागा अगे कहिंदे बिन पागा गुर पाये नाही। उदे पागा च ए लिखिया सी कि इहनूं गुरु नहीं मिल, जे ए लिख दिता सी कि इहनूं गुरु नहीं मिलना तो उहनूं नहीं मिलना। बिन पागा गुर किन्ने हन प्राणी उन्होंने अमृत की दात नहीं मिलती, क्योंकि उन्होंने परमात्मा नाराज कर लिया। तो हुण ये नहीं है कि उन्होंने परमात्मा ने लिख दिता कि इहनूं कदी भी नहीं मिलना, लिखिया है कि इहनूं नहीं मिलना, पर जो इन्नियां जोदड़ियां करे, रात दिन अरदासां करे, तो महाराज जी कहिंदे चल तेरा ये कट के तो लिख देंदे हैं कि तेनू मिलूगा। ਉਹਨੇ ਕਿਸੇ ਕੋਲੋਂ ਪੁੱਛ ਕੇ ਤਾਂ ਨਹੀਂ ਕੱਟਣਾ। ਕਹਿੰਦੇ ਚੱਲ ਹੁਣ ਲਿਖ ਦਿੰਦੇ ਹਾਂ ਕਿ ਤੈਨੂੰ ਮਿਲੂਗਾ, ਤੂੰ ਹੁਣ ਬਹੁਤ ਪਛਤਾਵਾ ਕੀਤਾ ਹੈ ਅਤੇ ਤੂੰ ਬਦਲ ਗਿਆ ਹੈ ਬਿਲਕੁਲ ਹੀ। ਜਿਹੜਾ ਤੇਰਾ ਪਹਿਲਾਂ, ਜੋ ਤੂੰ ਪਹਿਲਾਂ ਹੁੰਦਾ ਸੀ ਉਹਨੂੰ ਨਹੀਂ ਗੁਰੂ ਮਿਲਣਾ ਸੀ, ਤੂੰ ਤਾਂ ਹੁਣ ਪਹਿਲਾਂ ਰਿਹਾ ਹੀ ਨਹੀਂ, ਤੂੰ ਤਾਂ ਪਹਿਲਾਂ ਰਿਹਾ ਹੀ ਨਹੀਂ, ਉਹਨੂੰ ਨਹੀਂ ਮਿਲਣਾ ਸੀ। ਆਹ ਜਿਹੜਾ ਹੁਣ ਨਵਾਂ ਬਣ ਗਿਆ ਹੈ ਇਹਨੂੰ ਮਿਲੂਗਾ, ਇਹਨੂੰ ਮਿਲੂਗਾ। ਬਿਨ ਪਾਗਾਂ ਗੁਰ ਪਾਇਐ ਨਾਹੀ, ਸ਼ਬਦ ਮੇਲ ਮਿਲਾਵਣਿਆ। ਅਤੇ ਮਹਾਰਾਜ ਜੀ ਕਹਿੰਦੇ ਅਜਬ ਕੰਮ ਹਰ ਕਰਤੇ ਕੇਰੇ, ਅਜਬ ਕੰਮ ਪੜ੍ਹਨਾ ਜੀ, ਅਜਬ ਕੰਮ ਹਰ ਕਰਤੇ ਕੇਰੇ, ਕਰਤੇ ਦੇ ਅਜਬ, ਪਹਿਲਾਂ ਆਪ ਹੀ ਲਿਖ ਦਿੱਤਾ ਨਹੀਂ ਮਿਲਣਾ, ਆਪ ਹੀ ਲਿਖ ਦਿੱਤਾ ਹੁਣ ਮਿਲੂਗਾ। ਅਜਬ ਕੰਮ ਹਰ ਕਰਤੇ ਕੇਰੇ, ਅਜਬ ਕੰਮ ਹਰ ਕਰਤੇ ਕੇਰੇ। ਇਹ ਮਨ ਭੂਲਾ ਜਾਂਦਾ ਫੇਰੇ, ਮਨ ਜਿਹੜਾ ਗਲਤ ਪਾਸੇ ਭੁੱਲਿਆ ਜਾਂਦਾ ਸੀ ਉਹਨੂੰ ਫੇਰ ਕੇ ਆਪਣੇ ਵੱਲ ਲੈ ਆਉਂਦਾ। ਅਜਬ ਕੰਮ ਮਹਾਰਾਜ ਜੀ ਕਹਿੰਦੇ, ਇਹ ਮਨ ਭੂਲਾ ਜਾਂਦਾ ਫੇਰੇ, ਇਹ ਮਨ ਭੂਲਾ ਜਾਂਦਾ ਫੇਰੇ, ਕਹਿੰਦੇ ਕੋਈ ਮਨ ਸੀ ਕਿਸੇ ਦਾ, ਉਹ ਦੁਨੀਆਂ ਵਿੱਚ ਹੀ ਰਹਿੰਦਾ ਸੀ ਤੇ ਰੱਬ ਦੇ ਅਜਬ ਕੰਮ ਹਨ ਕਿ ਉਹਨੂੰ ਮੋੜ ਲਿਆਂਦਾ ਤੇ ਫਿਰ ਕੀ ਕੀਤਾ, ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਉਹਦਾ ਚਿੱਤ ਬਾਣੀ ਨਾਲ ਲੱਗਦਾ। ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਫਿਰ ਉਹਦੇ ਅੰਦਰ ਪਰਮਾਤਮਾ ਪ੍ਰਗਟ। ਜਿਹੜਾ ਇਸ ਪਾਸੇ ਦਾ ਗਾਹਕ ਵੀ ਨਹੀਂ ਸੀ ਉਹਨੂੰ ਵੀ ਗਾਹਕ ਬਣਾ ਦਿੰਦਾ, ਮੌਕਾ ਦਿੰਦਾ ਹੈ ਉਹਨੂੰ। ਅਤੇ ਜੇ ਉਹਨੇ ਉਹ ਲੱਕੜਾਂ ਵਾਲੇ ਨੇ ਨਹੀਂ ਤਾਂ ਸਾਰੀ ਪਤਾ ਨਹੀਂ ਕਿੰਨੇ ਜਨਮ ਦੁਨੀਆਂ ਵਿੱਚ ਹੀ ਰਹਿਣਾ ਸੀ, ਮੌਕਾ ਦਿੱਤਾ। ਹਰ ਇੱਕ ਨੂੰ ਮੌਕਾ ਮਿਲਦਾ, ਭਾਵੇਂ ਉਸਨੇ ਕਿੰਨੇ ਵੀ ਗੁਨਾਹ ਕੀਤੇ ਹੋਣ, ਪਰਮਾਤਮਾ ਉਹਨੂੰ ਵੀ ਮੌਕਾ ਦਿੰਦਾ, ਕਿਉਂਕਿ ਉਹਦਾ ਇਹ ਬਾਗ ਹੈ, ਉਹ ਮਾਲੀ ਹੈ। ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਮਹਾਰਾਜ ਜੀ ਕਹਿੰਦੇ ਜੱਗ ਬਗੀਚਾ ਹੈ ਅਤੇ ਪਰਮਾਤਮਾ ਮਾਲੀ ਹੈ, ਅਤੇ ਬਗੀਚੇ ਵਿੱਚ ਫੁੱਲ ਹੁੰਦੇ, ਸਦਾ ਸੰਭਾਲੇ ਕੋ ਨਾਹੀ ਖਾਲੀ। ਕਹਿੰਦੇ ਸਾਰੇ ਫੁੱਲ ਆਪ ਬਣਾਏ ਅਤੇ ਸਾਰਿਆਂ ਫੁੱਲਾਂ ਦੀ ਆਪ ਦੇਖ ਰੇਖ ਕਰਦਾ ਅਤੇ ਹਰ ਇੱਕ ਫੁੱਲ ਦੇ ਵਿੱਚ ਆਪ ਬੈਠਾ, ਕੋ ਨਾਹੀ ਖਾਲੀ। ਅਤੇ ਫਿਰ ਕਹਿੰਦੇ ਇੱਕ ਅਜਬ ਗੱਲ ਹੈ, ਜਿਹੀ ਫੁੱਲਾਂ ਦੇ ਵਿੱਚ ਮਹਿਕ ਹੁੰਦੀ ਹੈ, ਖੁਸ਼ਬੂ ਹੁੰਦੀ। ਜਿਹੀ ਵਾਸਨਾ ਪਾਏ, ਜਿਹੋ ਜਿਹੀ ਕਿਸੇ ਫੁੱਲ ਵਿੱਚ ਵਾਸਨਾ ਪਾਉਂਦਾ ਹੈ, ਖੁਸ਼ਬੂ ਪਾਉਂਦਾ ਹੈ, ਤੇ ਹੀ ਵਰਤੇ। ਬਹੁਤ ਪਿਆਰਾ ਬਚਨ। ਜਿਹੀ ਵਾਸਨਾ ਪਾਏ ਤੇ ਹੀ ਵਰਤੇ, ਵਾਸੂ ਵਾਸ ਜਨਾਵਣਿਆ। ਕਹਿੰਦੇ ਜਿਸ ਕਿਸੇ ਵਿੱਚ, ਜਿਸ ਵਿੱਚ ਜਿਹੋ ਜਿਹੀ ਵਾਸਨਾ ਪਾਈ ਹੈ, ਖੁਸ਼ਬੂ ਪਾਈ ਹੈ, ਉਸ ਫੁੱਲ ਵਿੱਚੋਂ ਉਹੋ ਜਿਹੀ ਖੁਸ਼ਬੂ ਆਉਂਦੀ। ਵਾਸੂ ਵਾਸ ਜਨਾਵਣਿਆ। ਅਤੇ ਕਹਿੰਦੇ ਜਿਹੜੀ ਵਾਸਨਾ ਆਉਂਦੀ, ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਦੁਨੀਆ ਵਿੱਚ, ਉਹ ਦੱਸਦੀ ਹੈ ਕਿ ਆਹ ਖੁਸ਼ਬੂ ਪਰਮਾਤਮਾ ਨੇ ਪਾਈ ਸੀ ਜਿਹੜੀ ਹੁਣ ਜ਼ਾਹਰ ਹੋਈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੁਰਾਣੇ, ਜੋ ਮਹਾਰਾਜ ਜੀ ਕਹਿੰਦੇ ਪੂਰਬ ਲਿਖਤ, ਪੂਰਬ ਲਿਖਤ ਦਾ ਮਤਲਬ ਹੋਇਆ ਹੈ ਕਿ ਪੁਰਾਣੇ ਜਨਮਾਂ ਦਾ ਤਾਂ ਹੈ ਹੀ, ਜਿਹੜਾ ਮਹਾਰਾਜ ਜੀ ਨੇ ਜੋ ਕੁਛ ਵੀ ਆਪਾਂ ਕਰਦੇ ਹਾਂ ਉਹਦਾ ਫਲ ਪਰਮਾਤਮਾ ਲਿਖਦਾ ਹੈ ਪਹਿਲਾਂ, ਅਤੇ ਉਹ ਆਪਾਂ ਨੂੰ ਫਿਰ ਭੁਗਤਣਾ ਪੈਂਦਾ। ਆਪਾਂ ਹੋ ਸਕਦਾ 2 ਮਿੰਟ ਪਹਿਲਾਂ ਇੱਕ ਕੰਮ ਕੀਤਾ ਹੋਵੇ, ਅਤੇ ਉਸ ਕੰਮ ਦਾ ਸਦਕੇ ਪਰਮਾਤਮਾ ਨੇ ਲਿਖ ਦਿੱਤਾ, ਅਤੇ ਉਹਦਾ ਫਲ ਉਹ ਪੂਰਬ ਲਿਖਿਆ ਗਿਆ ਨਾ, ਉਹ ਪਿਛਲੇ ਜਨਮਾਂ ਦਾ ਨਹੀਂ, ਭਾਵੇਂ ਹੁਣੇ 2 ਮਿੰਟ ਪਹਿਲਾਂ ਹੀ ਲਿਖਿਆ ਗਿਆ, ਪਰ ਲਿਖਿਆ ਪਹਿਲਾਂ ਗਿਆ, ਹੁਣ ਇਹਦਾ ਫਲ ਆਪਾਂ ਨੂੰ ਹੁਣੇ ਮਿਲ ਸਕਦਾ ਹੈ। ਸੋ ਜ਼ਰੂਰੀ ਨਹੀਂ ਕਿ ਪਿਛਲੇ ਜਨਮਾਂ ਦਾ ਹੀ ਫਲ। ਪੂਰਬ ਲਿਖਤ, ਪੂਰਬ ਲਿਖਤ ਦਾ ਮਤਲਬ ਕਿ ਹੁਣ ਤੱਕ ਜਿੰਨੇ ਆਪਣੇ ਕੋ ਕਰਮ ਹੋਏ ਹੋਏ। ਕਹਿੰਦੇ ਜਿਹੋ ਜਿਹੀ ਕਿਸੇ ਵਿੱਚ ਖੁਸ਼ਬੂ ਪਾਈ ਹੈ, ਅਤੇ ਉਹੋ ਜਿਹੀ ਦੁਨੀਆ ਵਿੱਚ ਉਹ ਖੁਸ਼ਬੂ ਜ਼ਾਹਰ ਕਰਦਾ ਹੈ। ਕੈਸੀ ਬਗੀਚੀ, ਕੈਸੀ ਬਗੀਚੀ, ਜੇ ਸੱਚ ਦੀ ਖੁਸ਼ਬੂ ਆਪਣੇ ਸਾਰਿਆਂ ਵਿੱਚ, ਉਹਨੇ ਸੱਚ ਦੀ ਖੁਸ਼ਬੂ ਪਾਈ ਸੀ। ਸੱਚ ਦੀ ਖੁਸ਼ਬੂ, ਕਿ ਆਪ ਵੀ ਖੁਸ਼ਬੂ ਲਓ ਅਤੇ ਦੂਸਰਿਆਂ ਨੂੰ ਵੀ ਦਿਓ। ਜਿਹਦੇ ਵਿੱਚ ਕੂੜ ਦੀ ਖੁਸ਼ਬੂ ਪਾ ਦਿੱਤੀ, ਉਹਨੇ ਕੂੜ ਦੀ ਖੁਸ਼ਬੂ ਹੀ ਆਪ ਵੀ ਲੈਣੀ ਹੈ ਅਤੇ ਦੂਸਰਿਆਂ ਨੂੰ ਵੀ ਦੇਣੀ। ਵਾਸੂ ਵਾਸ ਜਨਾਵਣੇ, ਕਿਹੋ ਜਿਹੀ ਵਾਸਨਾ ਤੇ ਹੀ ਕਰ ਵਰਤੈ। ਵਾਸੂ ਵਾਸ ਜਨਾਵਣੇ, ਆਪਣੇ ਵਿੱਚ ਜੋ ਪਰਮਾਤਮਾ ਨੇ ਖੁਸ਼ਬੂ ਪਾਈ ਸੀ ਉਹੀ ਹੁਣ ਜ਼ਾਹਰ ਹੋ ਰਹੀ, ਆਪਾਂ ਨਹੀਂ ਕੋਈ ਪਾ ਰਹੇ। ਆਪਾਂ ਜੇ ਨਾਮ ਜਪਦੇ ਹਾਂ ਤਾਂ ਉਹ ਲਿਖ ਦਿੰਦਾ ਹੈ ਇਹਨੂੰ ਇੰਨੀ ਖੁਸ਼ਬੂ ਹੋਰ ਮਿਲੂਗੀ, ਲਿਖ ਦਿੱਤਾ ਨਾ ਪਹਿਲਾਂ, ਅਤੇ ਹੁਣ ਭਾਵੇਂ ਉਹ ਕੱਲ੍ਹ ਨੂੰ ਦੇ ਦੇਵੇ ਖੁਸ਼ਬੂ, ਭਾਵੇਂ ਪਰਸੋਂ ਨੂੰ ਦੇ ਦੇਵੇ ਕਦੋਂ, ਪਰ ਲਿਖ ਦਿੱਤਾ ਪਹਿਲਾਂ। ਜਿਹੀ ਪਾਈ ਖੁਸ਼ਬੂਈ ਮੇਰੇ ਸਾਹਿਬਾਂ, ਤੇਹੀ ਜਗ ਵਿੱਚ ਖਿਲਰੀ। ਆਪਣੇ ਨਾਮ ਹੀ ਇਹਨਾਂ ਖੁਸ਼ਬੂਆਂ ਤੋਂ ਪੈਂਦੇ ਹਨ। ਆਪਣੇ ਨਾਂ ਉਹ ਨਾਂ ਨਹੀਂ ਜੋ ਆਪਣੇ ਮਾਂ ਪਿਓ ਨੇ ਰੱਖੇ ਹੁੰਦੇ। ਨਾਮ ਦਾ ਮਤਲਬ ਹੈ ਕਿ ਆਪਣੇ ਸੁਭਾਅ ਦਾ ਕਰਕੇ, ਜੋ ਦੁਨੀਆ ਵਾਲੇ ਸਮਝਦੇ ਹਨ ਕਿ ਉਹ ਫਲਾਣੀ ਤਰ੍ਹਾਂ ਦਾ ਆਦਮੀ ਹੈ, ਉਹ ਤਰ੍ਹਾਂ ਜੋ ਹੈ ਉਹ ਖੁਸ਼ਬੂ, ਉਹ ਅੰਦਰੋਂ ਜੋ ਆਪਣੇ ਖੁਸ਼ਬੂ ਆਈ ਉਹਦਾ ਕਰਕੇ ਪਿਆ। ਕਿ ਤੁਸੀਂ ਗੈਂਡੇ ਦਾ ਫੁੱਲ ਹੋ, ਕਿ ਗੁਲਾਬ ਦਾ ਫੁੱਲ ਹੋ, ਕਿ ਮੋਤੀਏ ਦਾ ਫੁੱਲ ਹੋ, ਪਰਮਾਤਮਾ ਨੇ ਆਪਣੇ ਸਾਰਿਆਂ ਵਿੱਚ ਫੁੱਲਾਂ ਵਿੱਚ ਖੁਸ਼ਬੂ ਪਾਈ। जेही पाई खुशबोई मेरे साहेबा तेही जग विच खिलरी जेही पाई खुशबोई मेरे साहेबा तेही जग विच खिलरी खुशबोई मेरे साहेबा तेही जग विच खिलरी जेही पाई खुशबोई मेरे साहेबा तेही जग विच खिलरी
Oh.